ਹਾਲ ਸੁਣਾਵਾਂ ਕੁੜੀਆਂ ਦਾ, ਇਹ ਕੀ ਕੁਝ ਆਪਣਾ ਖੋਰਦੀਆਂ। ਇਹ ਵੰਡਦੀਆਂ ਸਦਾ ਮੁਹੱਬਤ ਨੂੰ, ਤਕਲੀਫਾਂ ਰਹਿਣ ਬਟੋਰਦੀਆਂ। ਇਹ ਬਚਪਨ ਵਿੱਚ ਸਿੱਖ ਲੈਂਦੀਆਂ ਨੇ ਘਰ ਕਿਵੇਂ ਚਲਾਏ ਜਾਂਦੇ ਨੇ, ਫਿਰ ਹੌਲੀ ਹੌਲੀ ਸਮਝ ਜਾਵਣ ਕਿਵੇਂ ਸਾਕ ਨਿਭਾਏ ਜਾਂਦੇ ਨੇ। ਇਹ ਚੁੱਲ੍ਹੇ ਚੌਂਕੇ ਵਿੱਚ ਰਹਿ ਕੇ ਪੁੱਤਰਾਂ ਦਾ ਕੱਲ ਸਵਾਰਦੀਆਂ, ਔਲਾਦ ਦੇ ਸੁਪਨੇ ਪੂਰਨ ਲਈ ਇਹ ਆਪਣੇ ਸੁਪਨੇ ਮਾਰਦੀਆਂ। ਜੀਆਂ ਦੋਸਤੋ, ਔਰਤ ਕੁਰਬਾਨੀ ਦਾ ਦੂਜਾ ਨਾਂ ਹੈ, ਸਬਰ ਦਾ ਦੂਜਾ ਨਾਂ ਹੈ। ਤਪੱਸਿਆ ਵਰਗੀ ਜੇ ਕੋਈ ਜ਼ਿੰਦਗੀ ਜਿਉਂਦਾ ਹੈ ਤਾਂ ਉਹ ਔਰਤ ਹੈ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਡੀਆ ਤੋਂ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ ਡਾਕਟਰ ਰਜਿੰਦਰ ਕੌਰ। ਅੱਪ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਧੰਨਵਾਦ
ਜੀ। ਡਾਕਟਰ ਸਾਹਿਬ ਬਾਰੇ ਜੀ ਗੱਲ ਕਰੀਏ, ਡਾਕਟਰ ਰਜਿੰਦਰ ਕੌਰ ਲੰਮੇ ਸਮੇਂ ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਨੇ, ਨਾਲ ਹੀ ਸਾਹਿਤ ਖੇਤਰ ਦੇ ਵਿੱਚ ਵੀ ਉਹਨਾਂ ਦੀ ਕਾਫੀ ਵੱਡੀ ਦੇਣ ਹੈ। ਤੇ ਸਭ ਤੋਂ ਖਾਸ ਗੱਲ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ, ਕਿ ਡਾਕਟਰ ਸਾਹਿਬ ਹੋਰੀ 7 ਭੈਣਾਂ ਨੇ ਤੇ 2 ਧੀਆਂ ਦੀ ਮਾਂ ਨੇ ਡਾਕਟਰ ਰਜਿੰਦਰ ਕੌਰ। ਤੇ ਸਾਡੇ ਸਮਾਜ ਦੇ ਵਿੱਚ, ਖਾਸ ਕਰਕੇ ਜੇ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ, ਤਾਂ ਅਜਿਹੇ ਕਿਸੇ ਘਰ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਜਿੱਥੇ ਪੁੱਤਰ ਦਾ, ਪਤੀ ਦਾ, ਪਿਤਾ ਦਾ ਸਹਿਯੋਗ ਨਾ ਹੋਵੇ। ਅਜਿਹੇ ਪਰਿਵਾਰ ਦੇ ਵਿੱਚੋਂ ਡਾਕਟਰ ਰਜਿੰਦਰ ਕੌਰ, ਜਿਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ, ਆਪਣੇ ਪਰਿਵਾਰ ਨੂੰ ਸੰਭਾਲਿਆ, ਆਪਣੀਆਂ ਬੱਚਿਆਂ ਦੀ ਬੜੀ ਵਧੀਆ ਪਰਵਰਿਸ਼ ਕਰ ਰਹੇ ਨੇ, ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਪਰਿਵਾਰਿਕ ਪਿਛੋਕੜ ਬਾਰੇ ਜਾਣਨਾ ਚਾਹਾਂਗੇ।
ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਰੇਡੀਓ ਸਟੇਸ਼ਨ ਹਰਮਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦੇ ਕੇ ਸਰੋਤਾਗਣ ਦੇ ਨਾਲ ਕੁਝ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਪਿਛੋਕੜ ਬਾਰੇ ਕੀ ਦੱਸਾਂ, ਕੁਝ ਤਾਂ ਰਣਦੀਪ ਨੇ ਦੱਸ ਦਿੱਤਾ ਕਿ ਮੈਂ ਪੰਜਾਬ ਦੇ ਜ਼ਿਲ੍ਹਾ ਪਟਿਆਲੇ ਦੇ ਪਿੰਡ ਤਲਵੰਡੀ ਮਲਕ ਵਿੱਚ ਸਰਦਾਰ ਦਲੀਪ ਸਿੰਘ ਹੋਣਾ ਦੀ 7ਵੀਂ ਤੇ ਸਭ ਤੋਂ ਛੋਟੀ ਧੀ ਆ। ਮੇਰੇ ਪਿਤਾ ਜੀ ਨੇ ਕੁਝ ਸਮਾਂ ਮਿਲਟਰੀ ਦੇ ਵਿੱਚ ਜੌਬ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹ ਮਿਲਟਰੀ ਤੋਂ ਆ ਕੇ ਉਹਨਾਂ ਨੇ ਖੇਤੀ ਦਾ ਕੰਮ ਸਾਂਭਿਆ ਤੇ ਮੇਰੇ ਮਦਰ ਹਾਊਸ ਵਾਈਫ ਸਨ। ਮੇਰੇ ਜਨਮ ਦੀ ਇੱਕ ਮੈਂ ਘਟਨਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਜਨਮ ਤੋਂ ਪਹਿਲਾਂ ਮੇਰੇ ਚਾਚੀ ਜੀ ਨੇ ਮੇਰੇ ਮਦਰ ਨੂੰ ਕਿਹਾ ਕਿ ਤੁਸੀਂ ਤਾਂ 6 ਧੀਆਂ ਨੂੰ ਜਨਮ ਦੇ ਦਿੱਤਾ ਤੇ ਤੁਸੀਂ 1 ਵੀ ਧੀ ਨੂੰ ਮਾਰਨ ਦਾ ਸੁਪਨਾ ਵੀ ਨਹੀਂ ਲਿਆ, ਪਰ ਜੇ ਹੁਣ ਬੇਟੀ ਹੋ ਗਈ ਤਾਂ ਇਸ ਨੂੰ ਮਾਰਨ ਦਾ ਜਿੰਮਾ ਮੈਂ ਲਵਾਂਗੀ। ਤਾਂ ਆਪਣੀ ਮਦਰ ਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਮੇਰੇ ਮਦਰ ਕੋਲ ਪੀੜੀ ਤੇ ਬੈਠੇ ਸੀ ਤੇ ਪੀੜੀ ਦੇ ਨਾਲ ਉਹਨਾਂ ਨੇ ਥੋੜੀ ਜਿਹੀ ਪਾਵੇ ਦੇ ਨਾਲ ਬੀਜੀ ਕਹਿੰਦੇ ਕਿ ਅਫੀਮ ਲਾ ਲਈ ਕਿ ਜੇ ਲੜਕੀ ਪੈਦਾ ਹੋਈ ਤੇ ਮੈਂ ਅਫੀਮ ਦੇ ਕੇ ਮਾਰ ਦਿਆਂਗੀ। ਪਰ ਜਦੋਂ ਲੜਕੀ ਪੈਦਾ ਹੋਈ, ਮੇਰੇ ਫਾਦਰ ਸਾਹਿਬ ਨੂੰ ਦੱਸਿਆ ਗਿਆ ਕਿ ਘਰ ਚ 7ਵੀਂ ਧੀ ਆ ਗਈ ਹੈ ਤੇ ਉਹ ਥੋੜੀ ਦੇਰ ਬਾਅਦ ਉਸ ਕਮਰੇ ਦੇ ਵਿੱਚ ਐਂਟਰ ਕੀਤੇ, ਮੈਨੂੰ ਆਪਣੇ ਹੱਥਾਂ ਤੇ ਚੁੱਕਿਆ ਤੇ ਮੇਰੇ ਮਦਰ ਨੂੰ ਕਿਹਾ ਕਿ ਦੇਖੋ ਇੱਕ ਚੰਨ ਸਾਡੇ ਘਰ ਦੇ ਵਿੱਚ ਪੈਦਾ ਹੋਇਆ, ਚੰਨ ਆ ਗਿਆ। ਚਾਚੀ ਜੀ ਨੇ ਜਦੋਂ ਮੇਰੇ ਫਾਦਰ ਸਾਹਿਬ ਨਾਲ ਆਪਣੀ ਗੱਲ ਕੀਤੀ ਤੇ ਕਹਿੰਦੇ ਇਹ ਤੁਸੀਂ ਸੋਚ ਵੀ ਕਿਵੇਂ ਲਿਆ, ਮੇਰੀਆਂ ਸਾਰੀਆਂ ਧੀਆਂ ਵੱਧ ਤੋਂ ਵੱਧ ਪਿਆਰੀਆਂ ਨੇ ਔਰ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ ਹੈ, ਪਰਮਾਤਮਾ ਦੇ ਇਹਨਾਂ ਦੀ ਕਿਸਮਤ ਕਰਕੇ ਹੋ ਸਕਦਾ ਸਾਨੂੰ ਕੀ ਕੁਝ ਦੇ ਦੇਵੇ। ਤੇ ਪਹਿਲੀਆਂ ਭੈਣਾਂ ਤੋਂ ਲੈ ਕੇ ਮੇਰੇ ਤੱਕ ਕਦੇ ਵੀ ਮੇਰੇ ਫਾਦਰ ਸਾਹਿਬ ਨੇ ਮੇਰੇ ਮਦਰ ਨੂੰ ਜਾਂ ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਲੜਕੀਆਂ ਹੋ ਜਾਂ ਤੁਸੀਂ ਮੇਰੀਆਂ ਬੱਚੀਆਂ ਕਿਸੇ ਲੜਕੇ ਤੋਂ ਘੱਟ ਨੇ
ਜੀ।
ਫਿਰ ਮੈਂ ਬਚਪਨ ਦੇ ਵਿੱਚ ਮੈਨੂੰ ਸਕੂਲ ਜਾਣ ਦਾ ਘੱਟ ਸ਼ੌਂਕ ਸੀ ਤਾਂ ਇੱਕ ਵਾਰ ਘਰ ਦੀ ਦਹਿਲੀਜ਼ ਦੇ ਵਿੱਚ ਮੈਂ ਬੈਠੀ ਸੀ, ਇੱਕ ਛੋਟੀ ਜੀ ਇੱਕ ਲੱਤ ਉੱਧਰ ਕਰਕੇ ਇੱਕ ਉੱਧਰ ਕਰਕੇ, ਤਾਂ ਮੈਂ ਕਿਹਾ ਮੈਂ ਨਹੀਂ ਸਕੂਲ ਜਾਣਾ ਤੇ ਮੇਰੇ ਡੈਡੀ ਨੂੰ ਮੇਰੇ ਮੰਮੀ ਰੋਟੀ ਬਣਾ ਰਹੇ ਸਨ, ਉਹ ਕਹਿੰਦੇ ਕਿ ਜੇ ਰੋਜ ਕਹਿੰਦੇ ਹੋ ਕਿ ਚਲੋ ਨਾ ਜਾਓ ਬੇਟਾ ਨਾ ਜਾਓ, ਜੇ ਨਾ ਪੜ੍ਹੀ ਤਾਂ ਲੋਕ ਕੀ ਕਹਿਣਗੇ ਕਿ ਪਹਿਲੀਆਂ ਬੇਟੀਆਂ ਨੂੰ ਪੜ੍ਹਾਇਆ ਤੇ ਇਹਨੂੰ ਸਭ ਤੋਂ ਛੋਟੀ ਨੂੰ ਕਿਉਂ ਨੀ ਪੜ੍ਹਾਇਆ। ਤੇ ਮੇਰੇ ਡੈਡੀ ਨੇ ਬਹੁਤ ਹੀ ਪਿਆਰ ਦੇ ਨਾਲ ਮੈਨੂੰ ਕਿਹਾ ਕਿ ਇਹ ਮੇਰਾ ਪੁੱਤ ਸਭ ਤੋਂ ਵੱਧ ਪੜ੍ਹੇਗਾ। ਤੇ ਉਹਨਾਂ ਦੀ ਆਸ਼ੀਰਵਾਦ ਸਦਕਾ ਪਰਮਾਤਮਾ ਦੀ ਕਿਰਪਾ ਨਾਲ ਮੈਂ PhD ਕੀਤੀ ਕਿ ਮੇਰੇ ਡੈਡੀ ਇਸ ਗੱਲ ਦੇ ਲਈ ਮਾਣ ਮਹਿਸੂਸ ਕਰਨ ਕਿ ਮੇਰੀ ਬੇਟੀ ਸਭ ਤੋਂ ਵੱਧ ਪੜ੍ਹੀ ਹੈ। ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੌਬ ਦੇ ਦੌਰਾਨ PhD ਜਿਹੜੀ ਹੈ ਉਹ ਕੀਤੀ ਹੈ। ਤੇ ਨੌ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ ਜੌਬ ਕਰ ਰਹੀ ਹਾਂ 1991 ਤੋਂ।
ਜੀ ਡਾਕਟਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਮਾਂ ਸੀਗੇ ਰਾਜ ਕੌਰ ਜੀ, ਉਹਨਾਂ ਨੂੰ ਵੀ ਉਹਨਾਂ ਦੇ ਜਨਮ ਵੇਲੇ ਜਿਹੜਾ ਹੈ ਘੜੇ ਦੇ ਵਿੱਚ ਪਾ ਕੇ ਉਹਨਾਂ ਨੂੰ ਦੱਬਿਆ ਗਿਆ ਸੀ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜੇ ਉਸ ਵੇਲੇ ਉਹਨਾਂ ਦਾ ਜਨਮ ਨਾ ਹੁੰਦਾ ਜਾਂ ਉਸ ਵੇਲੇ ਉਹਨਾਂ ਨੂੰ ਬਚਾਇਆ ਨਾ ਜਾਂਦਾ ਤਾਂ ਬਹੁਤ ਹੀ ਜਿਹੜਾ ਇੱਕ ਕੋਹੀਨੂਰ ਹੀਰ ਦੇ ਨਾਮ ਨਾਲ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ। ਇੱਕ ਬਹੁਤ ਹੀ ਜਿਹੜਾ ਸਫਲ ਸ਼ਾਸਨ ਪ੍ਰਬੰਧ ਉਹਨਾਂ ਨੇ ਸਾਨੂੰ ਦਿੱਤਾ, ਉਹ ਨਾ ਹੁੰਦੇ ਸ਼ਾਇਦ ਪੰਜਾਬ ਦਾ ਨਕਸ਼ਾ ਜਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ। ਤਾਂ ਇਸ ਤਰ੍ਹਾਂ ਦਾ ਹੀ ਕੁਝ ਕਿੱਸਾ ਜਿਹੜਾ ਹੈ ਉਹ ਤੁਹਾਡਾ ਹੈ। ਇੱਕ ਗੱਲ ਖਾਸ ਤੌਰ ਤੇ ਜਾਣਨੀ ਚਾਹਾਂਗੀ ਕਿ ਉਸ ਦੌਰ ਦੇ ਵਿੱਚ ਜਦੋਂ ਧੀਆਂ ਨੂੰ ਵਧੇਰੇ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਸੀ ਤਾਂ ਕਿਸ ਤਰ੍ਹਾਂ ਦਾ ਇਹ ਸਬੱਬ ਬਣਿਆ ਜਾਂ ਉਸ ਵੇਲੇ ਦਾ ਕਿਵੇਂ ਦਾ ਇਹ ਸਮਾਂ ਸੀ ਕਿ ਤੁਸੀਂ ਪੜ੍ਹ ਲਿਖ ਪਾਏ?
ਹਾਂਜੀ, ਉਹ ਦੇਖੋ ਮਹਾਰਾਣੀ ਰਾਜ ਕੌਰ ਨਾਲ ਤਾਂ ਖੈਰ ਆਪਣਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਮਹਾਨ ਔਰਤ ਤੇ ਮਹਾਨ ਇੱਕ ਬੇਟੇ ਨੂੰ ਜਨਮ ਦੇਣ ਵਾਲੀ ਔਰਤ, ਪਰ ਇਹ ਏਦਾਂ ਦੇ ਬੜੇ ਕਿੱਸੇ ਨੇ ਜਿਹਦੇ ਵਿੱਚ ਮਹਾਨ ਔਰਤਾਂ ਨੇ ਮਹਾਨ ਗੁਰੂਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ, ਸ਼ਾਸਕਾਂ ਨੂੰ ਜਨਮ ਦਿੱਤਾ। ਤੇ ਜਿਹੜੀ ਅੱਜ ਤੋਂ 70 ਸਾਲ ਪਹਿਲਾਂ ਦੀ ਗੱਲ ਜੇ ਆਪਾਂ ਕਰੀਏ, 60 ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਉਦੋਂ ਸਕੂਲ ਦੇ ਵਿੱਚ ਵੀ ਲੜਕੀਆਂ ਨੂੰ ਨਹੀਂ ਸੀ ਭੇਜਿਆ ਜਾਂਦਾ। ਤੇ ਮੇਰੇ ਸਭ ਤੋਂ ਵੱਡੇ ਸਿਸਟਰ ਜਿਹੜੇ ਸਨ ਉਹ 8 ਜਮਾਤਾਂ ਪੜ੍ਹੇ, ਉਹਨਾਂ ਤੋਂ ਛੋਟੇ ਵੀ 8 ਜਮਾਤਾਂ ਪੜ੍ਹੇ। ਜਦੋਂ 4th ਨੰਬਰ ਵਾਲੇ ਸਿਸਟਰ ਉਹ ਕਹਿੰਦੇ ਕਿ ਡੈਡੀ ਮੈਂ ਆਪਣੇ ਪਿੰਡ ਦੇ ਵਿੱਚੋਂ 10ਵੀਂ ਜਮਾਤ ਕਰਕੇ ਤੇ ਮੈਂ ਅੱਗੇ ਪੜ੍ਹਨਾ। ਉਹ ਸਾਡੇ ਤਲਵੰਡੀ ਮਲਕ ਦੀ ਪਹਿਲੀ ਲੜਕੀ ਸੀ ਜਿਹਨੇ 10ਵੀਂ ਜਮਾਤ ਪਿੰਡ ਦੇ ਵਿੱਚੋਂ ਪਾਸ ਕੀਤੀ ਸੀ। ਉਸ ਤੋਂ ਪਹਿਲਾਂ ਜਿਹੜੀਆਂ ਬੱਚੀਆਂ ਪੜ੍ਹੀਆਂ ਉਹ 8 ਪੜ੍ਹੀਆਂ, 5 ਪੜ੍ਹੀਆਂ, 6 ਪੜ੍ਹੀਆਂ। ਤੇ ਉਹ ਸਕੂਲ ਦੇ ਵਿੱਚ ਬੁਆਏ ਬਾਕੀ ਸਾਰੇ ਲੜਕੇ ਸਨ ਤੇ ਉਹ ਇਕੱਲੀ ਲੜਕੀ ਸੀ। ਉਹਨਾਂ ਨੇ 10ਵੀਂ ਤੋਂ ਬਾਅਦ, 10ਵੀਂ ਪਿੰਡ ਦੇ ਸਕੂਲ ਤੋਂ ਬਾਅਦ ਕਰਕੇ ਉਹਨਾਂ ਨੇ ਮੈਡੀਕਲ ਕੀਤਾ। ਮੈਡੀਕਲ ਕੀਤਾ, ਇੰਨੀ ਮਿਹਨਤ ਕੀਤੀ ਕਿਉਂਕਿ ਤੁਹਾਨੂੰ ਪਤਾ ਹੈ ਮੈਡੀਕਲ ਦੀ ਪੜ੍ਹਾਈ ਜਿਹੜੀ ਹੈ, ਅੱਜ ਅਸੀਂ ਚੰਗੇ ਅੰਗਰੇਜ਼ੀ ਸਕੂਲਾਂ ਦੇ ਵਿੱਚ +1, +2 ਮੈਡੀਕਲ ਕਰਵਾ ਕੇ ਫਿਰ ਅਸੀਂ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਜਿਹੜੀ ਉਹਦੇ ਵਿੱਚ ਦਾਖਲਾ ਮਿਲਦਾ। ਤੇ ਉਹਨਾਂ ਨੇ ਮੈਡੀਕਲ ਕਰਕੇ ਡਾਕਟਰ ਬਣੇ। ਉਹ ਰਜਿੰਦਰਾ ਹੋਸਪਿਟਲ ਦੇ ਵਿੱਚ ਮੇਰੇ ਵੱਡੇ ਸਿਸਟਰ 4th ਨੰਬਰ ਵਾਲੇ ਡਾਕਟਰ ਸਨ। ਜਦੋਂ ਉਹਨਾਂ ਨੇ ਪੜ੍ਹਾਈ ਦੀ ਕਦਰ ਉਹਨਾਂ ਨੂੰ ਬਾਹਰ ਜਾ ਕੇ ਪਿੰਡ ਤੋਂ ਬਾਹਰ ਗਏ, ਇਲਾਕੇ ਤੋਂ ਬਾਹਰ ਗਏ ਤਾਂ ਪਤਾ ਲੱਗਿਆ, ਤਾਂ ਫਿਰ ਉਹਨਾਂ ਨੇ ਇੱਕ ਫਾਦਰ ਸਾਹਿਬ ਨਾਲ ਰਲ ਕੇ ਨਿਸ਼ਚਾ ਕੀਤਾ ਕਿ ਮੈਂ ਆਪਣੀਆਂ ਛੋਟੀਆਂ ਭੈਣਾਂ ਨੂੰ ਜ਼ਰੂਰ ਪੜ੍ਹਾਵਾਂਗੀ। ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸਾਨੂੰ, ਸਾਡੀ ਪੜ੍ਹਾਈ ਦੇ ਵਿੱਚ, ਸਾਡੀਆਂ ਜੌਬਸ ਦੇ ਵਿੱਚ। ਔਰ ਅਸੀਂ ਸਾਰੇ ਜਿਹੜੇ ਉਹਨਾਂ ਤੋਂ ਛੋਟੇ 3 ਸਿਸਟਰ ਹਾਂ, ਅਸੀਂ ਪੜ੍ਹੇ ਹਾਂ। ਇੱਕ ਸਿਸਟਰ ਮੇਰੇ ਖਾਲਸਾ ਕਾਲਜ ਪਟਿਆਲਾ ਤੋਂ ਹੈੱਡ ਆਫ ਦਾ ਹਿਸਟਰੀ ਡਿਪਾਰਟਮੈਂਟ ਰਿਟਾਇਰ ਹੋਏ ਨੇ। ਉਹਨਾਂ ਤੋਂ ਵੱਡੇ ਸਿਸਟਰ ਜਿਹੜੇ ਨੇ ਉਹ ਬੁੱਢਾ ਦਲ ਸਕੂਲ ਤੋਂ ਵਾਈਸ ਪ੍ਰਿੰਸੀਪਲ ਰਿਟਾਇਰ ਹੋਏ ਨੇ। ਤੇ ਮੈਂ ਜੀ ਮਾਤਾ ਗੁਜਰੀ ਕਾਲਜ ਦੇ ਵਿੱਚ ਜੌਬ ਕਰ ਰਹੀ ਹਾਂ। ਤੇ ਤਕਰੀਬਨ 7 ਸਾਲ ਮੈਂ SDPC ਦੇ 2 ਕਾਲਜਾਂ ਦੇ ਵਿੱਚ ਪ੍ਰਿੰਸੀਪਲਸ਼ਿਪ ਵੀ ਕੀਤੀ ਹੈ। ਉਹ ਮੁਸ਼ਕਲ
ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਹੀ ਹਾਂ, ਪਰ ਇੱਕ ਗੱਲ ਖਾਸ ਤੌਰ ਤੇ ਜਾਣਨਾ ਚਾਹਾਂਗੀ ਕਿ ਇੱਕ ਉਹ ਦੌਰ ਸੀ ਤੇ ਇੱਕ ਹੁਣ ਦਾ ਦੌਰ ਹੈ। ਬੇਸ਼ੱਕ ਕਹਿੰਦੇ ਨੇ ਕਿ ਔਰਤਾਂ ਲਈ ਜ਼ਮਾਨਾ ਕਦੇ ਨਹੀਂ ਬਦਲਦਾ, ਪਰ ਫਿਰ ਵੀ ਹੁਣ ਦੇ ਸਮੇਂ ਦੇ, ਪਹਿਲਾਂ ਦੇ ਸਮੇਂ ਦੇ ਵਿੱਚ ਕਾਫੀ ਬਦਲਾਅ ਜਿਹੜਾ ਹੈ ਉਹ ਮੈਂ ਮਹਿਸੂਸ ਕਰਦੀ ਹਾਂ, ਸਾਰਿਆਂ ਨੂੰ ਮਹਿਸੂਸ ਕਰਦਾ। ਕਦੇ ਕਦੇ ਇਹ ਗੱਲ ਜਿਹੜੀ ਹੈ ਉਹ ਅਸੀਂ ਸੋਚਦੇ ਹਾਂ ਕਿ ਕਿਹੋ ਜਿਹਾ ਚੰਦਰਾ ਵਕਤ ਹੈ, ਕਦੇ ਕਦੇ ਲੱਗਦਾ ਕਿ ਮੈਨੂੰ ਪੰਛੀਆਂ ਦੀ ਚਹਿਚਹਾਟ ਤੇ ਵੀ ਸ਼ੱਕ ਹੈ, ਦੋਸਤੀ ਦੇ ਅਰਥਾਂ ਤੇ ਵੀ ਸ਼ੱਕ, ਪਿਆਰ ਦੇ ਸੁੱਚੇ ਅਹਿਸਾਸ ਵੀ ਮਹਿਸੂਸ ਨਹੀਂ ਹੁੰਦੇ। ਰੀਚਾਂ ਦੀਆਂ ਅਸਥੀਆਂ ਅੰਤਿਮ ਰਸਮਾਂ ਉਡੀਕਦੀਆਂ, ਗੰਦਲੇ ਵਾਤਾਵਰਨ ਦੇ ਵਿੱਚ ਜਿਉਣ ਦੀ ਆਚ ਨਹੀਂ ਆ ਰਹੀ। ਤਾਂ ਅਜਿਹੇ ਮੌਕੇ ਤੇ ਦੋ ਧੀਆਂ ਦੀ ਮਾਂ ਰਜਿੰਦਰ ਕੌਰ ਕੀ ਮਹਿਸੂਸ ਕਰਦੀ ਹੈ?
ਪਹਿਲਾਂ ਤਾਂ ਮੈਂ ਆਪਣੇ ਫਾਦਰ ਸਾਹਿਬ ਦੀ ਸੱਤਵੀਂ ਧੀ, ਉਸ ਤੋਂ ਬਾਅਦ ਮੈਂ ਦੋ ਧੀਆਂ ਦੀ ਮਾਂ। ਦੇਖੋ, ਇਹ ਬਿਲਕੁਲ ਗੱਲ ਸਹੀ ਹੈ ਕਿ ਔਰਤ ਜਿਹੜੀ ਹੈ ਉਹ ਕਦੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਈ। ਬੇਸ਼ੱਕ ਉਹ 21ਵੀਂ ਸਦੀ ਹੈ, ਬੇਸ਼ੱਕ ਉਹ ਗੁਰੂ ਨਾਨਕ ਸਾਹਿਬ ਦੇ ਦਾ ਟਾਈਮ ਸੀ। ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ, ਔਰਤ ਤੇ ਤਸ਼ੱਦਦ ਕੀਤੇ ਗਏ, ਔਰਤ ਨੂੰ ਬਹੁਤ ਕੁਝ ਸਹਿਣਾ ਪਿਆ। ਪਰ ਜੇ ਤੁਸੀਂ ਇੱਕ ਪੜ੍ਹੀ ਲਿਖੀ ਮਾਂ ਨੂੰ ਇਹ ਕੁਐਸਚਨ ਕੀਤਾ ਕਿ ਦੋ ਧੀਆਂ ਦੀ ਮਾਂ, ਤਾਂ ਮੈਨੂੰ ਇਹ ਲੱਗਦਾ ਕਿ ਮੈਂ ਕਦੇ ਵੀ ਇਸ ਗੱਲ ਵਾਸਤੇ ਹੀਨ ਭਾਵਨਾ ਨਹੀਂ ਮੇਰੇ ਮਨ ਚ ਆਈ ਕਿ ਮੈਂ ਦੋ ਧੀਆਂ ਦੀ ਮਾਂ, ਕਿਉਂਕਿ ਪਹਿਲਾਂ ਮੈਨੂੰ ਆਪਣੇ ਪੇਰੈਂਟਸ ਦੇ ਘਰ ਵੀ ਇਹ ਕਦੇ ਗੱਲ ਨਹੀਂ ਮਹਿਸੂਸ ਹੋਣ ਦਿੱਤੀ। ਔਰ ਮੈਂ ਜੌਬ ਕਰਦੀ ਸੀ, 2012 ਦੇ ਵਿੱਚ ਮੇਰੇ ਹਸਬੈਂਡ ਦੀ ਡੈਥ ਹੋ ਗਈ, ਔਰ ਉਸ ਤੋਂ ਬਾਅਦ ਮੇਰੇ ਉੱਤੇ ਬੋਝ ਹੋਰ ਵੀ ਪੈ ਗਿਆ। ਕਾਹਦਾ ਬੋਝ ਪਿਆ? ਇੱਕ ਸਮਾਜਿਕ ਜ਼ਿੰਮੇਵਾਰੀਆਂ ਦਾ ਬੋਝ ਸੀ, ਬੱਚੀਆਂ ਨੂੰ ਪਾਲਣ ਦਾ ਬੋਝ ਸੀ, ਇਕੱਲੇ ਰਹਿ ਕੇ ਰਹਿਣਾ ਘਰ ਦੇ ਵਿੱਚ ਉਹ ਵੀ ਇੱਕ ਬੋਝ ਸੀ। ਪਰ ਇਹ ਸਾਰੇ ਬੋਝ ਨੂੰ ਮੈਂ ਇਹ ਸੋਚ ਕੇ ਬਰਦਾਸ਼ਤ ਕੀਤਾ ਕਿ ਇਹਦਾ ਕੋਈ ਅਲਟਰਨੇਟਿਵ ਨਹੀਂ ਹੈ। ਤੇ ਜੇ ਮੈਂ ਜੌਬ ਕਰ ਰਹੀ ਸੀ, ਇਸ ਕਰਕੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੀਆਂ ਬੱਚੀਆਂ ਨੇ, ਉਸ ਜੌਬ ਦੇ ਨਾਲ ਮੈਂ ਉਹਨਾਂ ਨੂੰ ਪਾਲਿਆ। ਔਰ ਮੈਂ ਇਹ ਕਦੇ ਨਹੀਂ ਕਹਿੰਦੀ ਕਿ ਮੈਂ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗੂ ਪਾਲਿਆ, ਨੋ, ਮੈਂ ਆਪਣੀਆਂ ਬੇਟੀਆਂ ਨੂੰ ਬੇਟੀਆਂ ਵਾਂਗੂ ਪਾਲਿਆ ਔਰ ਉਹਨਾਂ ਨੂੰ ਪੂਰੀ ਆਜ਼ਾਦੀ ਦਿੱਤੀ ਕਿ ਤੁਹਾਨੂੰ ਜ਼ਿੰਦਗੀ ਦੇ ਫੈਸਲੇ, ਛੋਟੀਆਂ ਨੇ ਪਰ ਉਹਨਾਂ ਨੂੰ ਮੈਂ ਕਿਹਾ ਕਿ ਅਕੈਡਮਿਕ ਫੈਸਲੇ ਲੈਣ ਦਾ ਵੀ ਤੁਹਾਨੂੰ ਹੱਕ ਹੈ, ਤੁਸੀਂ ਜਿਹੜਾ ਵੀ ਆਪਣੀ ਸਟ੍ਰੀਮ ਚੂਜ਼ ਕਰਨਾ ਚਾਹੁੰਦੇ ਹੋ ਉਹ ਕਰ ਲਓ, ਜੋ ਤੁਸੀਂ ਬਣਨਾ ਬੇਟੇ, ਪਰਮਾਤਮਾ ਦਾ ਨਾਂ ਲੈ ਕੇ ਤੇ ਆਪਣੇ ਮਦਰ ਫਾਦਰ ਦੀ ਆਸ਼ੀਰਵਾਦ ਲੈ ਕੇ ਤੁਸੀਂ ਕਰਨਾ। ਤੇ ਇਹ ਗੱਲ ਕਦੇ ਮੈਨੂੰ ਮਹਿਸੂਸ ਨਹੀਂ ਹੋਈ ਕਿ ਮੈਂ ਦੋ ਧੀਆਂ ਦੀ ਮਾਂ ਵਾਂ ਜਾਂ ਮੇਰਾ ਬੇਟਾ ਹੋਣਾ ਚਾਹੀਦਾ ਸੀ, ਕਿਉਂਕਿ ਬੇਟਿਆਂ ਵਾਲਿਆਂ ਦਾ ਹਾਲ ਵੀ ਦੇਖ ਰਹੀ ਹਾਂ ਮੈਂ, ਬੇਟਿਆਂ ਵੀ ਇੰਨੇ ਦੁਖੀ ਨੇ ਜਿਨ੍ਹਾਂ ਦਾ ਇੱਕੋ ਇੱਕ ਬੱਚਾ ਹੋਵੇ। ਤੁਸੀਂ ਰੋਜ਼ ਅਖਬਾਰਾਂ ਚ ਵੀ ਪੜ੍ਹਦੇ ਆ ਸਾਰੇ ਕਿ ਇੱਕ ਬੱਚਾ ਸੀ ਤੇ ਉਹ ਓਵਰਡੋਜ਼ ਲੈਣ ਲੱਗਾ, ਉਹਦੀ ਡੈਥ ਹੋ ਗਈ, ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਉਹ ਜਿਹੜਾ ਸਦਮਾ ਸੀ ਉਹ ਸ਼ਾਇਦ ਮੇਰੇ ਵਾਸਤੇ ਬਰਦਾਸ਼ਤ ਕਰਨਾ ਔਖਾ ਸੀ, ਪਰ ਹੁਣ ਮੈਨੂੰ ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਦੋ ਧੀਆਂ ਦੀ ਮਾਂ ਵਾਂ। ਇਹ ਅਰਦਾਸ ਹੈ ਪਰਮਾਤਮਾ ਅੱਗੇ ਕਿ ਜਿੱਥੇ ਵੀ ਧੀਆਂ ਨੇ ਉਹਨਾਂ ਨੂੰ ਪਰਮਾਤਮਾ ਲਿਆਕਤ ਬਖਸ਼ੇ ਔਰ ਉਹ ਉੱਚੇ ਅਹੁਦਿਆਂ ਤੇ ਜਾ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।
ਜੀ ਡਾਕਟਰ ਸਾਹਿਬ, ਸਾਹਿਤਕ ਖੇਤਰ ਦੇ ਵਿੱਚ ਵੀ ਔਰਤ ਦੀ ਬਹੁਤ ਵੱਡੀ ਦੇਣ ਹੈ, ਕਿਹੜੇ ਪੰਜਾਬੀ ਦੇ ਇਸ ਤਰ੍ਹਾਂ ਦੇ ਲਿਖਾਰੀ ਨੇ ਜਿਨ੍ਹਾਂ ਨੂੰ ਤੁਸੀਂ ਵਧੇਰੇ ਪੜ੍ਹਦੇ ਹੋ ਜਾਂ ਤੁਹਾਨੂੰ ਚੰਗੇ ਲੱਗਦੇ ਨੇ, ਕਿ ਜਿਨ੍ਹਾਂ ਨੇ ਔਰਤ ਦੇ ਬਾਰੇ ਚ ਕੁਝ ਖਾਸ ਲਿਖਿਆ ਹੋਏ?
ਸਭ ਤੋਂ ਵੱਡੀ ਮੇਰੇ ਲਈ ਐਗਜ਼ਾਮਪਲ ਹੈ ਜਾਂ ਜਿਨ੍ਹਾਂ ਨੂੰ ਮੈਂ ਪੜ੍ਹਦੀ ਹਾਂ ਜਾਂ ਜਿਨ੍ਹਾਂ ਨੂੰ ਮੈਂ ਮਿਲੀ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਸਾਥ ਨਿਭਾਉਣ ਦਾ ਥੋੜਾ ਬਹੁਤਾ ਮੌਕਾ ਮਿਲਿਆ, ਉਹ ਸਨ ਡਾਕਟਰ ਦਲੀਪ ਕੌਰ ਟਿਵਾਣਾ
ਜੀ,
ਮੇਰੇ ਉਹ ਟੀਚਰ ਰਹੇ ਨੇ। ਔਰ ਮੈਨੂੰ ਉਹਨਾਂ ਬਾਰੇ ਇੱਕ ਗੱਲ ਯਾਦ ਆ ਗਈ, ਜਿਹੜਾ ਸੈਨੇਟ ਹਾਲ ਦੇ ਵਿੱਚ ਕੋਈ ਸੈਮੀਨਾਰ ਮੈਂ ਅਟੈਂਡ ਕਰਨ ਗਈ, ਮੈਡਮ ਬੈਠੇ ਸੀ ਤੇ ਮੈਂ ਉਹਨਾਂ ਦੀ ਚੇਅਰ ਦੇ ਨਾਲ ਨੀਚੇ ਬੈਠ ਗਈ ਤੇ ਮੈਨੂੰ ਕਹਿੰਦੇ ਨਹੀਂ ਉੱਠ ਕੇ ਇੱਧਰ ਆਓ, ਤੁਸੀਂ ਮੇਰੇ ਨਾਲ ਵਾਲੀ ਕੁਰਸੀ ਤੇ ਬੈਠੋ। ਮੈਂ ਕਿਹਾ ਹਮੇਸ਼ਾ ਹੀ ਔਰਤ ਦੇ ਦੁਖਾਂਤ ਦੀ ਗੱਲ ਕਰਦੇ ਰਹਿੰਦੇ ਹੋ, ਕਦੇ ਤੁਸੀਂ ਔਰਤ ਨੂੰ ਅੱਗੇ ਵੀ ਦਿਖਾ ਦਿਓ। ਕਹਿੰਦੇ ਮੇਰੇ ਵੇਲੇ ਦੀ ਔਰਤ ਏਦਾਂ ਹੀ ਸੀ ਜਿੱਦਾਂ ਮੈਂ ਲਿਖਦੀ ਹਾਂ ਆਪਣੇ ਨਾਵਲਾਂ ਦੇ ਵਿੱਚ, ਤੇਰੇ ਵੇਲੇ ਦੀ ਔਰਤ ਪੜ੍ਹ ਲਿਖ ਗਈ ਹੈ, ਤੇਰੇ ਵੇਲੇ ਦੀ ਔਰਤ ਨੌਕਰੀ ਕਰਨ ਲੱਗ ਗਈ ਹੈ, ਤੂੰ ਆਪਣੇ ਵੇਲੇ ਦੀ ਔਰਤ ਨੂੰ ਅੱਗੇ ਦਿਖਾ ਦੀ। ਫਿਰ ਮੈਨੂੰ ਮੈਂ ਉਹਨਾਂ ਨੂੰ ਦੱਸਿਆ ਕਿ ਏਦਾਂ ਬੇਟੀਆਂ ਨੇ ਦੋ, ਕਹਿੰਦੇ ਤੇਰੀਆਂ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ, ਇੱਕ ਬਹੁਤ ਵੱਡੀ ਲੇਖਕਾ ਦੇ ਮੂੰਹ ਇਹ ਗੱਲ ਨਿਕਲਣੀ, ਕਹਿੰਦੇ ਤੇਰੀਆਂ ਬੇਟੀਆਂ ਦਰਿਆ ਨੇ, ਉਹਨਾਂ ਨੇ ਆਪਣੇ ਰਸਤੇ ਆਪ ਬਣਾ ਲੈਣੇ ਨੇ। ਡਾਕਟਰ ਦਿਲੀਪ ਕੌਰ ਟਿਵਾਣਾ ਨੂੰ ਮੈਂ ਬਹੁਤ ਪੜ੍ਹਿਆ ਵੀ ਹੈ ਔਰ ਉਹਨਾਂ ਦੇ ਉਹ ਇੰਨਾ ਆਪਣੇ ਸਟੂਡੈਂਟਸ ਨੂੰ ਪਿਆਰ ਕਰਦੇ ਸਨ ਤੇ ਬਾਈ ਨੇਮ ਉਹ ਸਾਰੇ ਬੱਚਿਆਂ ਨੂੰ ਜਾਣਦੇ ਸਨ। ਉਹਨਾਂ ਦੇ ਘਰ ਜਾਣਾ, ਉਹਨਾਂ ਦੇ ਘਰੇ ਜਾ ਕੇ ਚਾਹ ਪੀਣੀ, ਉਹ ਕੋਈ ਵੀ ਮਹਿਸੂਸ ਨਹੀਂ ਸੀ ਹੁੰਦਾ ਕਿ ਅਸੀਂ ਆਪਣੇ ਟੀਚਰ ਦੇ ਜਾਂ ਆਪਣੀ ਵੱਡੀ ਭੈਣ ਦੇ ਘਰ ਆਏ ਹੋਏ ਹਾਂ। ਤੇ ਉਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਔਰਤ ਦੀ ਤਰਾਸ ਦੀ ਜਿਹੜੀ ਹੈ ਉਹਦੇ ਬਾਰੇ ਜ਼ਿਕਰ ਕੀਤਾ ਤੇ ਉਹ ਮੈਨੂੰ ਦੂਜੇ ਨੰਬਰ ਤੇ ਨੇ ਡਾਕਟਰ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਵੀ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੇ ਉਹਨਾਂ ਦੇ ਪੜ੍ਹ ਕੇ ਸਾਹਿਤ ਮੈਂ ਜਿਹੜੀਆਂ ਕਿਤਾਬ ਇੱਕ ਮੈਂ ਐਡਿਟ ਕੀਤੀ ਹੈ ਉਹ ਹੈ ਹਰਜੀਤ ਕੌਰ ਬਾਜਵਾ ਦੇ ਕਹਾਣੀ ਸੰਗ੍ਰਹਿ ਗੁਰਮੋਹਰ ਦਾ ਸਾਹਿਤਕ ਮੁਲਾਂਕਣ
ਜੀ।
ਇਹਦੇ ਵਿੱਚ ਵੀ ਦੋ ਚਾਰ ਕਹਾਣੀਆਂ ਏਦਾਂ ਦੀਆਂ ਨੇ ਜਿਹਦੇ ਵਿੱਚ ਔਰਤ ਦੀ ਟ੍ਰੈਜਡੀ ਦੱਸੀ ਹੈ ਤੇ ਉਹ ਕਈ ਵਾਰੀ ਕਹਾਣੀਆਂ ਪੜ੍ਹ ਕੇ ਜਾਂ ਕਹਾਣੀਆਂ ਬਾਰੇ ਲਿਖਣਾ ਏਦਾਂ ਲੱਗਦਾ ਹੈ ਕਿ ਨਹੀਂ ਇਹ ਕਹਾਣੀ ਨਹੀਂ, ਇਹ ਤਾਂ ਸੱਚਾਈ ਹੈ, ਇਹ ਤਾਂ ਮੈਂ ਦੇਖੀ ਹੋਈ ਹੈ, ਇਹ ਤਾਂ ਸਾਰਾ ਕੁਛ ਵਾਪਰਦਾ ਮੈਂ ਆਪਣੇ ਸਮਾਜ ਵਿੱਚ ਦੇਖ ਰਹੀ ਹਾਂ
ਜੀ।
ਤੇ ਏਦਾਂ ਦੀ ਮਤਲਬ ਮੈਂ ਆਪਣੇ ਟੀਚਰਸ ਦੇ ਤੋਂ ਪ੍ਰੇਰਨਾ ਲੈ ਕੇ ਲਿਖਿਆ, ਕੁਝ ਲਿਖਿਆ ਔਰ ਪੜ੍ਹਿਆ ਵੀ ਹੈ
ਜੀ। ਡਾਕਟਰ ਸਾਹਿਬ ਤੁਸੀਂ ਡਾਕਟਰ ਦਲੀਪ ਕੌਰ ਟਿਵਾਣਾ ਦੀ ਗੱਲ ਕੀਤੀ, ਮੈਨੂੰ ਉਹਨਾਂ ਦੀ ਪੜ੍ਹੀ ਹੋਈ ਗੱਲ ਯਾਦ ਆ ਗਈ। ਇੱਕ ਵਾਰ ਡਾਕਟਰ ਟਿਵਾਣਾ ਨੇ ਲਿਖਿਆ ਸੀ, ਉਹ ਕਹਿੰਦੀ ਕਿ ਅਸਮਾਨੀ ਚਮਕਦਾ ਚੰਦ ਜਦੋਂ ਸਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਰਾਤ ਵੇਲੇ ਜਿਹੜੇ ਜੂਠੇ ਭਾਂਡੇ ਪਏ ਹੁੰਦੇ ਆ, ਕੌਲੀਆਂ ਗਲਾਸਾਂ ਦੇ ਵਿੱਚ ਜਿਹੜਾ ਪਿਆ ਹੋਇਆ ਪਾਣੀ ਹੁੰਦਾ, ਟੋਬੇ ਛੱਪੜਾਂ ਖੂਹਾਂ ਦੇ ਪਾਣੀ ਦੇ ਵਿੱਚ ਜਦੋਂ ਚੰਦ ਚਮਕਦਾ, ਤਾਂ ਉਹਨਾਂ ਸਾਰਿਆਂ ਨੂੰ ਹੀ ਉਹ ਚੰਦ ਬਹੁਤ ਆਮ ਜਿਹਾ ਤੇ ਆਪਣੇ ਬਹੁਤ ਨੇੜੇ ਨੇੜੇ ਲੱਗਦਾ। ਉਹ ਨੀ ਜਾਣਦੇ ਕਿ ਇਹ ਉਹੀ ਚੰਦ ਹੈ ਜਿਹੜਾ ਵੱਡੇ ਵੱਡੇ ਸਮੁੰਦਰਾਂ ਦੇ ਵਿੱਚ ਜਵਾਰ ਭਾਟੇ ਲਿਆ ਸਕਦਾ। ਔਰਤ ਦੀ ਸ਼ਕਤੀ, ਔਰਤ ਨੂੰ ਖੁਦ ਨੂੰ ਵੀ ਕਈ ਵਾਰ ਨਹੀਂ ਪਤਾ ਹੁੰਦੀ, ਅਸੀਂ ਖੁਦ ਦੇ ਵਿੱਚ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਜਾਂ ਕਈ ਵਾਰ ਜੇ ਹਾਲਾਤ ਉਸ ਤਰ੍ਹਾਂ ਦੇ ਹੋਣ ਤਾਂ ਅਸੀਂ ਜਿਹੜਾ ਹੈ ਜਾਣ ਪਾਉਂਦੇ ਹਾਂ ਕਿ ਹਾਂ ਅਸੀਂ ਉਸ ਵੇਲੇ ਕੀ ਸੀ ਤੇ ਅੱਜ ਅਸੀਂ ਕੀ ਬਣ ਗਏ ਹਾਂ। ਸਮਾਂ ਸਾਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਤੁਸੀਂ ਆਪਣੇ ਆਪ ਦੇ ਵਿੱਚ ਸਮੇਂ ਦੇ ਨਾਲ ਕਿੰਨੇ ਕੁ ਬਦਲਾਅ ਨੋਟ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿੰਨੇ ਕੁ ਬਦਲੇ ਉਸ ਸਮੇਂ ਦੇ ਨਾਲ?
ਦੇਖੋ, ਆਪਣੀ ਪਰਸਨਲ ਲਾਈਫ ਨੂੰ ਜੇ ਆਪਾਂ ਸਾਈਡ ਤੇ ਰੱਖ ਕੇ ਗੱਲ ਕਰੀਏ, ਔਰਤਾਂ ਦੀ ਗੱਲ ਕਰੀਏ, ਤਾਂ ਔਰਤਾਂ ਬਹੁਤ ਕੁਝ ਚੇਂਜ, ਬਹੁਤ ਚੇਂਜ ਹੋਈ ਹੈ। ਈਵਨ ਮੇਰੇ ਵੱਡੇ ਭੈਣਾਂ ਜਿਹੜੀਆਂ ਉਹ ਦੱਸਦੀਆਂ ਕਿ ਏਦਾਂ ਦਾ ਸਮਾਂ ਸੀ ਕਿ ਸੱਸ ਜਿਹੜੀ ਹੈ ਉਹ ਸਿਰ ਤੇ ਟੋਕਰਾ ਰੱਖ ਕੇ ਗੋਹੇ ਦਾ ਤਾਂ ਮਗਰੋਂ ਲੱਤ ਮਾਰਦੀ ਸੀ ਕਿ ਜਾ ਇਹਨੂੰ ਪੀਟ ਕੇ ਆ। ਔਰ ਉਹ ਇੱਕ ਠੀਕ ਹੈ, ਅਨਪੜ੍ਹ ਲੋਕਾਂ ਦੇ ਬੱਚਿਆਂ ਦੀ ਟ੍ਰੈਜਡੀ ਸੀ, ਪੇਰੈਂਟਸ ਦੀ ਮਜ਼ਬੂਰੀਆਂ ਸਨ ਕਿ ਉਹਨਾਂ ਨੂੰ ਏਦਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਵਿਆਹ ਕਰਨੇ ਪਏ, ਪਰ ਉਹ ਇਹ ਨਹੀਂ ਹੈ ਕਿ ਉਹ ਖਤਮ ਹੋ ਗਿਆ। ਜੇ 50-60% ਔਰਤਾਂ ਪੜ੍ਹ ਗਈਆਂ ਨੇ ਤਾਂ 40-30% ਤਾਂ ਅਨਪੜ੍ਹ ਨੇ ਨਾ
ਜੀ।
ਸਾਡੇ ਆਪਣੇ ਘਰ ਦੇ ਸਾਹਮਣੇ ਮਿਸਤਰੀ ਲੱਗੇ ਹੋਏ ਸੀ, ਉਹਨੇ ਆਪਣੀ ਵਾਈਫ ਨੂੰ ਕਿਹਾ ਕਿ ਚਾਹ ਬਣਾ। ਉਹ ਚਾਹ ਬਣਾਉਣ ਲੱਗ ਗਈ, ਮਿਸਤਰੀ ਵੀ ਸਨ ਮਜ਼ਦੂਰ ਵੀ ਸਨ, ਤੇ ਉਹਦੇ ਵਿੱਚ ਮਿੱਠਾ ਘੱਟ ਰਹਿ ਗਿਆ। ਉਹਨੇ ਗੁੱਦ ਤੋਂ ਫੜ ਕੇ ਤੇ ਉਹਦੇ ਥੱਪੜ ਮਾਰ ਦਿੱਤੇ ਮਜ਼ਦੂਰਾਂ ਮਿਸਤਰੀਆਂ ਦੇ ਸਾਹਮਣੇ
ਜੀ।
ਮਤਲਬ ਇਹ ਦੇਖੋ ਕਿ ਜੇ ਔਰਤ ਪੜ੍ਹ ਗਈ, ਕਿਹੜਾ ਫੀਲਡ ਹੈ ਜਿੱਥੇ ਔਰਤ ਨਹੀਂ ਪਹੁੰਚੀ? ਪਰ ਅੱਜ ਵੀ ਕੁਝ ਪਰਸੈਂਟ ਲੋਕ ਐਸੇ ਨੇ ਜਿਹੜਾ ਔਰਤ ਨੂੰ ਇੱਕ ਕੰਧ ਸਮਝ ਕੇ ਕੁੱਟ ਦਿੰਦੇ ਹੈ। ਸ਼ਾਇਦ ਫਿਲਮ ਵੀ ਆਈ ਹੈ, ਇੱਕ ਥੱਪੜ ਫਿਲਮ ਵੀ, ਹਾਂਜੀ, ਉਹ ਕਹਿੰਦੇ ਕਿ ਤੂੰ ਸਿਰਫ ਇੰਨੀ ਗੱਲ ਪਿੱਛੇ, ਮਤਲਬ ਲੋਕ ਅੰਡਰਸਟੈਂਡ ਨਹੀਂ ਕਰਦੇ, ਕਹਿੰਦੇ ਸਿਰਫ ਥੱਪੜ ਪਿੱਛੇ ਤੂੰ ਡਾਇਵੋਰਸ ਲੈ ਰਹੀ ਹੈ। ਤੁਸੀਂ ਦੱਸੋ ਕਿ ਔਰਤ ਦੀ, ਮੈਨੂੰ ਐਂ ਲੱਗਦਾ ਹੁੰਦਾ ਹੈ ਕਦੇ ਕਦੇ ਕਿ ਜਿਹੜੀ ਔਰਤ ਦਾ ਸਵੈਮਾਨ ਹੈ ਨਾ ਉਹ ਨਹੀਂ ਹੈ
ਜੀ।
ਜਿੱਡੀ ਗਰੀਬ ਹੈ ਔਰਤ, ਜਿੱਡੀ ਸਬਰ ਸੰਤੋਖ ਵਾਲੀ ਹੈ, ਧਰਤੀ ਦੇ ਨਾਲ ਆਪਾਂ ਤੁਲਨਾ ਕਰੀ ਜਾਂਦੇ ਹਾਂ, ਪਰਮਾਤਮਾ ਦੇ ਨਾਲ ਤੁਲਨਾ ਕਰੀ ਜਾਂਦੇ ਹਾਂ ਕਿ ਰੱਬ ਹਰ ਥਾਂ ਤੇ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ, ਪਰ ਮਾਵਾਂ ਦਾ ਦੇਖੋ ਹਾਲ ਕੀ ਹੈ। ਬਿਰਧ ਆਸ਼ਰਮ ਜਾ ਕੇ ਤੁਸੀਂ ਦੇਖੋ, ਉਹਨੇ ਜੈਂਟਸ ਤਾਂ ਨੀ ਹੈਗੇ ਜਿੰਨੀਆਂ ਲੇਡੀਜ਼ ਨੇ, ਮਦਰਸ ਨੇ,
ਬਿਲਕੁਲ
ਬਦਲਾ। ਹਾਂਜੀ
ਜੀ, ਅਕਸਰ ਨਾ ਅਸੀਂ ਸਮਾਜ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਕੁੜੀਆਂ ਚਿੜੀਆਂ ਕਹਿੰਦੇ ਨੇ, ਹਨਾ, ਤਾਂ ਕਈ ਵਾਰੀ ਚੀਜ਼ ਮਹਿਸੂਸ ਹੁੰਦੀ ਹੈ ਕਿ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਪਰ ਨਹੀਂ ਹੁੰਦੇ, ਪੇਕੇ ਸਹੁਰੇ ਤਾਂ ਹੁੰਦੇ ਨੇ ਲੇਕਿਨ ਇਹਨਾਂ ਦੇ ਘਰ ਨਹੀਂ ਹੁੰਦੇ। ਅਸੀਂ ਪੰਛੀਆਂ ਨਾਲ ਤੁਲਨਾ ਕਰਦੇ ਹਾਂ, ਚਿੜੀਆਂ ਦੀ ਗੱਲ ਕਰਦੇ ਹਾਂ, ਇਹ ਚੀਜ਼ ਸਾਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਜਦੋਂ ਪੰਛੀ ਆਪਣੇ ਬੱਚਿਆਂ ਨੂੰ ਆਲਣਾ ਬਣਾਉਣਾ ਸਿਖਾਉਂਦੇ ਨੇ, ਕੀ ਉਹ ਸਿਰਫ ਮਾਦਾ ਪੰਛੀ ਨੂੰ ਘਰ ਬਣਾਉਣਾ ਸਿਖਾਉਂਦੇ ਨੇ ਜਾਂ ਸਿਰਫ ਕੀ ਉਹ ਨਰ ਪੰਛੀ ਨੂੰ ਹੀ ਘਰ ਬਣਾਉਣਾ ਸਿਖਾਉਂਦੇ ਨੇ, ਮਾਦਾ ਨੂੰ ਸਿਖਾਉਣਾ ਜ਼ਰੂਰੀ ਨਹੀਂ ਸਮਝਦੇ, ਉਹ ਕੋਈ ਵਿਤਕਰਾ ਨਹੀਂ ਕਰਦੇ। ਫਿਰ ਅਸੀਂ ਕਿਉਂ, ਵਰਜੀਨੀਆ ਵੁਲਫ ਦੀ ਰੁੱਖ ਸਾਹਿਬ ਇੱਕ ਕਿਤਾਬ ਮੈਂ ਪੜ੍ਹੀ ਸੀ, ਇਹ ਰੂਮ ਆਫ ਵਨ ਜ਼ੋਨ, 18ਵੀਂ ਸਦੀ ਦੀ ਅੰਗਰੇਜ਼ੀ ਲੇਖਿਕਾ ਹੈ ਵਰਜੀਨੀਆ ਵੁਲਫ, ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਮਿਸਤਰੀਆਂ ਵਾਲੀ ਗੱਲ ਕੀਤੀ, ਵਰਜੀਨੀਆ ਵੁਲਫ ਲਿਖਦੇ ਨੇ ਕਿ ਮਰਦ ਦੇ ਵਿੱਚ ਜੋ ਮੈਂ ਹੈ, ਜੋ ਹੰਕਾਰ ਹੈ, ਉਹ ਇਸ ਚੀਜ਼ ਵਿੱਚੋਂ ਉਪਜਦਾ ਹੈ ਕਿ ਮੇਰੀ ਮਲਕੀਅਤ ਹੈ, ਮੇਰਾ ਘਰ, ਮੇਰੀ ਜਾਇਦਾਦ, ਸਭ ਕੁਝ ਮੇਰਾ। ਤੇ ਔਰਤ ਨੂੰ ਕੀ ਮਿਲਦਾ, ਉਹ ਕਹਿੰਦੇ ਫਰਨੀਚਰ, ਜਿਹੜਾ ਸਮੇਂ ਦੇ ਨਾਲ ਉਹਦੀ ਕੋਈ ਕੀਮਤ ਨਹੀਂ ਰਹਿੰਦੀ। ਤੇ ਜੇ ਤੁਹਾਡੇ ਆਪਣੇ ਪੈਸੇ ਤੁਹਾਡੀ ਜੇਬ ਦੇ ਵਿੱਚ ਹੋਣ, ਤੁਹਾਡੇ ਲਈ ਜ਼ਿੰਦਗੀ ਦੇ ਮਾਇਨੇ ਬਦਲਦੇ ਨੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਮੈਂ ਆਪਣੇ ਬਾਰੇ ਤਾਂ ਜ਼ਰੂਰ ਇਹ ਕਹਾਂਗੀ ਕਿ ਔਰ ਮੈਂ ਆਪਣੇ ਹਰ ਸਟੂਡੈਂਟ ਨੂੰ, ਹਰ ਆਪਣੇ ਰਿਸ਼ਤੇਦਾਰਾਂ ਦੀਆਂ ਬੱਚੀਆਂ ਨੂੰ ਇਹ ਜ਼ਰੂਰ ਕਹਿੰਦੀ ਹਾਂ ਕਿ ਤੁਸੀਂ ਪੜ੍ਹ ਕੇ ਜੌਬ ਕਰਨੀ ਹੈ, ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਕਿ ਜਿਸ ਤਰੀਕੇ, ਜਿਸ ਪਿੰਡ ਦੇ ਵਿੱਚ ਮੈਂ ਪੈਦਾ ਹੋਈ, ਮੈਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਆਪਣੇ ਮਿਡਲ ਪਰਿਵਾਰ ਦੇ ਵਿੱਚ ਜਨਮ ਲੈ ਕੇ ਉਸ ਘਰ ਦੀ ਸੱਤਵੀਂ ਧੀ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਬਣੇਗੀ। ਔਰ ਜੇ ਅੱਜ ਮੈਂ ਕਿਧਰੇ ਇੱਜ਼ਤ ਦੇ ਨਾਲ ਸਟੈਂਡ ਕਰ ਰਹੀ ਹਾਂ, ਬੇਸ਼ੱਕ ਉਹ ਕਾਲਜ ਹੈ, ਬੇਸ਼ੱਕ ਉਹ ਸਾਡਾ ਪੜ੍ਹਿਆ ਲਿਖਿਆ ਸਮਾਜ ਦੇ ਵਿੱਚ ਜਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਸਾਰਾ ਕੁਛ ਮੇਰੀ ਜੌਬ ਹੈ, ਤੇ ਮੈਂ ਇਹ ਮਾਣ ਮਹਿਸੂਸ ਕਰਨੀ ਆ ਇਸ ਗੱਲ ਦਾ ਕਿ ਮੈਂ ਇੱਕ ਪੜ੍ਹੀ ਲਿਖੀ ਤੇ ਜੌਬ ਕਰਦੀ ਮਾਂ ਵਾਂ, ਔਰ ਇਸ ਜੌਬ ਕਰਕੇ, ਇਹ ਨੌਕਰੀ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਪੜ੍ਹਾ ਰਹੀ ਹਾਂ। ਤੇ ਮੈਂ ਇਹ ਜ਼ਰੂਰ ਮੈਸੇਜ ਦਿੰਦੀ ਹਾਂ ਪੇਰੈਂਟਸ ਨੂੰ ਕਿ ਕਦੇ ਵਿਆਹਾਂ ਦੀ ਕਾਹਲੀ ਨਾ ਕਰਿਆ ਕਰੋ, ਬੱਚੀਆਂ ਨੂੰ ਖੰਭ ਪਰਮਾਤਮਾ ਨੇ ਦਿੱਤੇ ਹੈ ਤੇ ਉਹਨਾਂ ਨੂੰ ਉੱਡਣ ਦਿਓ, ਉਹਨਾਂ ਨੂੰ ਉੱਡਣ ਦੀ ਜਾਂਚ ਹੈ, ਉਹਨਾਂ ਨੂੰ ਪੂਰਾ ਮੌਕਾ ਦਿਓ ਕਿ ਉਹ ਪਰਵਾਜ਼ ਕਰਨ, ਉਹਨਾਂ ਦੇ ਸੁਪਨੇ ਜਿਹੜੇ ਨੇ ਉਹਨਾਂ ਨੂੰ ਖਤਮ ਨਾ ਕਰੋ। ਜਿੰਨਾ ਵੀ ਅਮੀਰ ਘਰ ਹੈ ਜਾਂ ਗਰੀਬ ਘਰ ਹੈ, ਉਹ ਪੜ੍ਹਾਈ ਤੇ ਖਰਚਾ ਕਰੋ, ਵਿਆਹਾਂ ਦੇ ਜ਼ਰੂਰਤ ਨਹੀਂ ਹੈ ਸੋਚਣ ਦੀ, ਉਹ ਆਪਣੇ ਆਪ ਉਹਨਾਂ ਦੇ ਹੋ ਜਾਣਗੇ ਜਦੋਂ ਕਿਸੇ ਰੁਤਬੇ ਤੇ ਪਹੁੰਚ ਗਈਆਂ।
ਜੀ, ਡਾਕਟਰ ਸਾਹਿਬ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਵੀ ਹੈ, ਉਹ ਕਹਿੰਦੇ ਨੇ ਕਿ ਇੱਕ ਬਾਦਸ਼ਾਹੀ ਅਸਲੀ ਮਾਣੀ ਸੀ, ਜਿਹਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ, ਭਾਵੇਂ ਲੱਭਾ ਪਲੰਗ ਨਵਾਰੀ ਸੀ ਜਾਂ ਮੰਜੀ ਸਿਰਫ ਰਾਣੀ ਸੀ, ਭਾਵੇਂ ਮੱਖਣ ਪੇੜੇ ਰੁੱਲਦੇ ਸਨ, ਭਾਵੇਂ ਸੁੱਕਾ ਟੁੱਕਰ ਪਾਣੀ ਸੀ, ਪਰ ਖੁੱਲ ਖੁੱਲੀ ਅਣਮੁੱਲੀ ਸੀ ਜਿਹੜੀ ਬਾਦਸ਼ਾਹੀ ਅਸਲੀ ਮਾਣੀ ਸੀ, ਜੋ ਮੌਜਾਂ ਜੋ ਬੇਫਿਕਰੀਆਂ ਮਾਂ ਪਿਓ ਦੇ ਘਰੇ ਹੁੰਦੀਆਂ ਉਹ ਦੁਬਾਰਾ ਨਹੀਂ ਲੱਭਦੀਆਂ ਜ਼ਿੰਦਗੀ ਦੇ ਵਿੱਚ।
ਬਿਲਕੁਲ
ਜੀ, ਡਾਕਟਰ ਸਾਹਿਬ ਜਾਣਿਆ ਨੇ ਸਾਡੇ ਸੋਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਮੈਂ ਬੇਟੇ ਬਹੁਤੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਇਹਦੇ ਵਿੱਚ ਕਿ ਮੈਂ ਮਹਿਸੂਸ ਕਰਦੀ ਹਾਂ, ਮੈਂ ਹੁਣ ਇੱਕ ਸੁਨੇਹਾ ਜੋ ਮੈਂ ਆਪਣੇ ਦਿਲ ਤੋਂ ਧੀਆਂ ਦੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਹਾਂ
ਜੀ,
ਸਾਰੀਆਂ ਬੱਚੀਆਂ ਪਿਆਰੀਆਂ ਧੀਆਂ ਦੇ ਸਤਿਕਾਰਯੋਗ ਮਾਪਿਆਂ ਨੂੰ ਮੈਂ ਇਹੀ ਬੇਨਤੀ ਕਰਾਂਗੀ ਕਿ ਉਹ ਆਪਣੀ ਧੀ ਦੇ ਜੰਮਣ ਤੇ ਖੁਸ਼ੀ ਦਾ ਇਜ਼ਹਾਰ ਕਰਨ, ਕਿਉਂਕਿ ਉਹਨਾਂ ਨੇ ਸਮਾਜ ਦੀ ਸਿਰਜਣਹਾਰ ਨੂੰ ਜਨਮ ਦਿੱਤਾ, ਉਹਨਾਂ ਨੇ ਇੱਕ ਮਹਾਨ ਬੱਚੀ ਨੂੰ ਜਨਮ ਦਿੱਤਾ ਜਿਹਦੇ ਨਾਲ ਸਮਾਜ ਚੱਲਣਾ, ਔਰ ਉਹ ਕਦੇ ਵੀ ਹੀਨ ਭਾਵਨਾ ਨਾ ਮਹਿਸੂਸ ਕਰਨ, ਬੇਸ਼ੱਕ ਉਹ ਪਹਿਲੀ ਬੱਚੀ ਹੈ ਜਾਂ ਤੀਜੀ ਬੱਚੀ ਹੈ। ਇੱਕ ਨਾਲ ਪੇਰੈਂਟਸ ਜ਼ਰੂਰ ਆਪਣੀਆਂ ਬੱਚੀਆਂ ਵਾਸਤੇ ਕਰ ਲੈਣ ਕਿ ਜਿੱਥੇ ਉਹ ਪੜ੍ਹਾਈ ਲਿਖਾਈ ਕਰਾਉਂਦੇ ਨੇ, ਜਿੱਥੇ ਉਹ ਬੱਚੀਆਂ ਨੂੰ ਨੌਕਰੀਆਂ ਤੇ ਲਾਉਂਦੇ ਨੇ, ਉੱਥੇ ਨਾਲ ਇਹ ਜ਼ਰੂਰ ਕਰ ਦੇਣ ਕਿ ਉਹ ਬੱਚਿਆਂ ਨੂੰ ਸਵੈ ਰੱਖਿਆ ਵਾਸਤੇ ਗੱਤਕਾ ਜਾਂ ਜੁਡੋ ਦੀ ਟ੍ਰੇਨਿੰਗ ਜ਼ਰੂਰ ਦੇ ਦੇਣ, ਕਿਉਂਕਿ ਸਮਾਜ ਦੇ ਵਿੱਚ ਮਾੜੇ ਅਨਸਰ ਵੀ ਨੇ। ਮਾੜੇ ਅਨਸਰਾਂ ਤੋਂ ਬਚਣ ਲਈ ਆਪਣੀਆਂ ਬੱਚੀਆਂ ਧੀਆਂ ਜਿਹੜੀਆਂ ਨੇ ਉਹ ਆਪਣੀ ਰੱਖਿਆ ਆਪ ਕਰ ਸਕਣ। ਇਹ ਮੇਰਾ ਜ਼ਰੂਰ ਮੈਸੇਜ ਹੈ ਲੜਕੀਆਂ ਦੇ ਸਤਿਕਾਰਯੋਗ ਪੇਰੈਂਟਸ ਨੂੰ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਇਹ ਸਮਾਜ ਨੂੰ ਜ਼ਰੂਰ ਬੇਨਤੀ ਹੈ ਕਿ ਆਪਾਂ ਇਸ ਨਾਰੇ ਨੂੰ ਅਮਲੀ ਜਾਮਾ ਪਹਿਨਾਈਏ, ਇਹਨੂੰ ਪ੍ਰੈਕਟੀਕਲੀ ਆਪਣੇ ਲਾਈਫ ਦੇ ਵਿੱਚ ਲਿਆਈਏ ਔਰ ਆਪਣੀਆਂ ਬੱਚੀਆਂ ਨੂੰ ਪੂਰੀ ਖੁੱਲ੍ਹ ਦੇਈਏ ਕਿ ਉਹ ਸਮਾਜ ਦੇ ਵਿੱਚ ਵਿਚਰਨ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਇਹ ਮੇਰਾ ਮੈਸੇਜ ਹੈ ਸਾਰਿਆਂ ਵਾਸਤੇ। ਮੈਸੇਜ ਤਾਂ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 550 ਸਾਲ ਤੋਂ ਪਹਿਲਾਂ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ। ਸਾਡੇ ਵਰਗੇ ਨਿਮਾਣੇ ਤਾਂ ਕੀ ਮੈਸੇਜ ਦੇ ਸਕਦੇ ਨੇ। ਸਾਨੂੰ ਬਸ ਆਪਣੇ ਗੁਰੂਆਂ ਪੀਰਾਂ ਦੇ ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਬੱਚਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਵੇਦਾਂ ਵਿੱਚ ਵੀ ਲਿਖਿਆ ਹੈ ਕਿ ਜਿਸ ਘਰ ਦੇ ਵਿੱਚ ਔਰਤ ਦੇ ਅੱਥਰੂ ਵਗਦੇ ਨੇ ਉਹ ਘਰ ਦੀ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ। ਤੇ ਔਰਤ ਨੂੰ ਬਹੁਤ ਲੰਮਾ ਸਮਾਂ ਔਰਤ ਨੇ ਰੋ ਲਿਆ, ਹੁਣ ਇਹਨੂੰ ਹਰ ਵਕਤ ਖੁਸ਼ੀ ਦੇਣ ਦੀ ਕੋਸ਼ਿਸ਼ ਕਰੀਏ।
ਡਾਕਟਰ ਸਾਹਿਬ ਤੁਸੀਂ ਆਪਣੇ ਬਿਜ਼ੀ ਸਮੇਂ ਦੇ ਵਿੱਚੋਂ ਸਾਨੂੰ ਵਕਤ ਦਿੱਤਾ, ਸਾਡੇ ਸਰੋਤਿਆਂ ਨਾਲ ਬਹੁਤ ਹੀ ਉਰਮਿਲੀ ਜਾਣਕਾਰੀ ਤੁਸੀਂ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਸਾਰੇ ਸਰੋਤਾਗਣ ਦਾ ਬਹੁਤ ਬਹੁਤ ਸ਼ੁਕਰੀਆ, ਵਿਸ਼ੇਸ਼ ਤੌਰ ਤੇ ਰੇਡੀਓ ਪੰਜਾਬੀ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਦਿਲ ਦੀਆਂ ਭਾਵਨਾਵਾਂ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਦਾ, ਬਹੁਤ ਬਹੁਤ ਧੰਨਵਾਦ
ਜੀ। ਤੇ ਫਿਲਹਾਲ ਹੀ ਰਣਦੀਪ ਅੰਧੇਰ ਨੂੰ ਅੱਜ ਦਾ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ, ਮਿਲਦੇ ਹਾਂ ਅਗਲੇ ਵੀਰਵਾਰ, ਉਦੋਂ ਤੱਕ ਲਈ ਰੱਬ ਰਾਖਾ।